Thank you. Thank you. Thank you. मनरेपर ईश्वर निरीचार जे सिमत जन काशी उधरी ता को जसवर धारो भयो टल तुम जा कह सिमर अन्य भय पद पाया दुख करता है बिद को स्वामी तय काहे विसराय जब ही शरण गही कृपा ने गज गरा हते छूटा मेमना नाम कहाँ लोवल राम कहत बंधन ते टूटा अजामल पापी जग जान निमुख माह निस्तारा नानक कहत चेत चिंतामन तें भी कृपा साहेब गुरु तेग बहादुर महाराज नौवें पातशाह वाहिगुरु की शरण डिगिया जीव तमाम दुखां पापां तो बरी हो जाता इस विषय से शब्द उच्चारण कर दे गनका दा धूंदा गज दा अजामल दा प्रसंग रख दे गनका दा प्रसंग आपने सुनिया ही है किने बैकुंठा नूं दूसरा तरूं दी विचार चल रही है तरूं हसदा खरे आया कर प्यार प्यो पिछड़ लीता बाहों पकड़ उठा लिया मन विच रोश मतरेई कीता टुल्लो लिखा मां पुछे सुहाणी है किस लीता सुहाणी है जन्म दी नाम न भक्ति कर्म दड़ीता किस दम ते राज मिले शत्रु ते हवन सब मीता परमेश्वर आराधिए जिद्दू होइए पद पनीता ध्रुव दी माता ने ध्रुव अच्छी तरह एक गल समझा दी उसके दिमाग में बैठ गई वाहिगुरू की भक्ति कीतिया सब कुछ ही मिलता उठिया सीधे करने वाली जे कोई शक्ति है केवल वाहिगुरू है उसकी खुशी है उसकी खुशी उसका भजन कीतिया होंगी सत्संग वैराग पूर्वले संस्कार करके कई वैराग यही लग जाता पर कई दुख तो लगता है दुख दरअसल दारू बनता है दारू सुख रोग होया जा सुख तामन हो वाहिगुरू कहता है दुख जीवन अपने वल खिंचन की मेरी जेवरी है रस्सी इसके आसरे मैं अपने वल खिंचदा हाँ दसदा
तेरे दुखां दी बनूंगी दारू तेरे Thank you.
ਰੋਗ ਪਿਆ ਜਾਂ ਸੁਖ ਤਾਮਨ ਹੋਏ। ਗੁਰੂ ਕਲਗੀਧਰ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਜੇ ਕਿਸੇ 'ਤੇ ਮਿਹਰਬਾਨ ਹੋਵੋ, ਪ੍ਰਸੰਨ ਹੋਵੋ ਤਾਂ ਕੀ ਬਖਸ਼ੋ। ਫਰਮਾਨ ਹੋਇਆ ਧਨ ਦੌਲਤ ਈਸ਼ਵਰ ਰਾਜ ਭਾਗ ਦੁਨੀਆਂ ਦੀ ਵਿਭੂਤੀ ਬਖਸ਼ ਦੇਈਏ। ਫਿਰ ਅਰਜ਼ ਕੀਤੀ ਸੱਚੇ ਪਾਤਸ਼ਾਹ ਉਦੋਂ ਵੀ ਜ਼ਿਆਦਾ ਪ੍ਰਸੰਨ ਹੋ ਤਾਂ ਕੀ ਬਖਸ਼ੋ। ਫਿਰ ਹੁਕਮ ਹੁੰਦਾ ਜੇਕਰ ਦਾਤੇ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤੇ ਨੂੰ ਨਾ ਭੁੱਲੇ, ਇਹਨੂੰ ਵਾਹਿਗੁਰੂ ਦਾ ਭਜਨ ਕਰੇ, ਸ਼ੁਕਰ ਵਿੱਚ ਖੜਾ ਰਹੇ, ਜ਼ਿਆਦਾ ਤੋਂ ਜ਼ਿਆਦਾ ਸ਼ੁਕਰ ਵਿੱਚ ਪ੍ਰਭੂ ਦੀ ਭਗਤੀ ਕਰਦਾ ਰਹੇ, ਫਿਰ ਤਾਂ ਹੋਰ ਵਧੀ ਜਾਵੇ, ਕਿਉਂਕਿ ਉਸਦੀ ਉਸਦੇ ਵਿੱਚ ਅਟੈਚਮੈਂਟ ਨਹੀਂ ਫਿਰ ਹੁੰਦੀ, ਪਕੜ ਨਹੀਂ ਹੁੰਦੀ। ਜੇਕਰ ਉਹਨਾਂ ਵਿੱਚ ਉਲਝ ਜਾਵੇ ਦਾਤਾਂ ਦੇ ਵਿੱਚ, ਦਾਤ ਪਿਆਰੀ ਵਿਸਰਿਆ ਦਾਤਾ, ਦਾਤਾਂ ਨਾਲ ਪਿਆਰ ਪਾ ਲਵੇ, ਦਾਤਾਰ ਨੂੰ ਭੁਲਾ ਦੇਵੇ, ਫਿਰ ਉਹਤੇ ਹੋਵੇ ਖੁਸ਼ੀ ਤਾਂ ਉਹਨ ਉਹਦੀਆਂ ਦਾਤਾਂ ਨੂੰ ਖੋ ਲਈਏ। ਕਿਉਂਕਿ ਮਨਮੁੱਖਾਂ ਦੇ ਵਾਸਤੇ ਤਾਂ ਇਹ ਦੱਸਿਆ ਨਾ, ਦਾਤ ਪਿਆਰੀ ਵਿਸਰਿਆ ਦਾਤਾ, ਵਾਹਿਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਂ ਵਿੱਚ ਖੱਚਤ ਹੋ ਗਿਆ ਔਰ ਦਾਤਾਰ ਨੂੰ ਭੁਲਾ ਦਿੱਤਾ, ਇਹ ਮਨਮੁਖਤਾ ਦੀ ਨਿਸ਼ਾਨੀ ਹੈ। ਪਰ ਗੁਰਮੁਖ ਦੇ ਵਾਸਤੇ ਇਉਂ ਦੱਸਿਆ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਏ। ਸੁੱਖ ਦੁੱਖ ਹਰ ਦੋਨਾਂ ਹਾਲਤਾਂ ਵਿੱਚ ਆਪਣੀ ਜ਼ਿੰਦਗੀ ਦਾ ਮੁੱਦਾ ਵਾਹਿਗੁਰੂ ਦੀ ਭਗਤੀ ਕਰਨਾ ਹੈ, ਇਸ ਨੂੰ ਨਹੀਂ ਭੁਲਾਉਂਦਾ, ਇਉਂ ਦੱਸਦੇ ਹਨ।
ਮਨਮੁੱਖਾਂ ਨੇ ਵਿਚਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ ਮਨਮੁੱਖਾਂ ਨੇ ਵਿਚਾਰ ਦਿੱਤਾ ਦਾਤ ਨੂੰ ਪਿਆਰੀ ਜਾਣ ਕੇ Thank you.
ਵਿਚਾਰੀ ਵਿਸਰਿਆ ਦਾਤਾ। ਮਨਮੁਖ ਨੇ ਮਨਮੁਖ ਔਰ ਗੁਰਮੁਖ, ਗੁਰਮੁਖ ਉਸਨੂੰ ਕਹਿੰਦੇ ਹਨ ਜਿਹਦਾ ਮੁਖ ਗੁਰੂ ਵੱਲ ਹੈ, ਜੋ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਹੁਕਮਾਂ ਦੇ ਅਨੁਸਾਰ ਸਵਾਰਦਾ, ਉਸਨੂੰ ਗੁਰਮੁਖ ਕਹਿੰਦੇ ਹਨ। ਮਨਮੁਖ ਜਿਹਦਾ ਮੁੱਖ ਮਨ ਵੱਲ ਆਪਣੇ ਮਨ ਦੇ ਅਨੁਸਾਰ ਚੱਲਦਾ ਹੈ। ਸੋ ਮਨਮੁਖ ਦੀ ਜ਼ਿੰਦਗੀ ਬਰਬਾਦ ਹੈ, ਗੁਰਮੁਖ ਦੀ ਜ਼ਿੰਦਗੀ ਸੰਵਰ ਜਾਂਦੀ ਹੈ। ਮਨਮੁਖ ਗੁਰਮੁਖ ਲੱਧਾ ਮਨਮੁਖ ਗਵਾਇਆ। ਸੋ ਆਇਓ ਮਨਮੁੱਖਾਂ ਨੇ ਵਾਹਿਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਰ ਵਾਹਿਗੁਰੂ ਨੂੰ ਭੁਲਾ ਦਿੰਦਾ, ਲੇਕਿਨ ਗੁਰਮੁਖ ਵਾਹਿਗੁਰੂ ਦੀਆਂ ਦਾਤਾਂ ਜਾਣਦਾ ਹੋਇਆ, ਸਰੀਰ ਵੀ ਉਸਦੀ ਦਾਤ ਹੈ, ਜੀਵਾਤਮਾ ਵੀ ਉਸਦੀ ਦਾਤ ਹੈ, ਇਸਦੇ ਸੰਬੰਧ ਕਰਕੇ ਧਨ ਜ਼ਮੀਨ ਜਾਇਦਾਦ ਪੁੱਤਰ ਧੀਆਂ ਇੱਜ਼ਤ ਆਬਰੂ ਰਾਜ ਪਾਕ ਸਭ ਵਾਹਿਗੁਰੂ ਦੀਆਂ ਦਾਤਾਂ ਹਨ। ਉਹ ਸ਼ੁਕਰ ਵਿੱਚ ਵੱਸਦਾ ਹੈ, ਜ਼ਿਆਦਾ ਤੋਂ ਜ਼ਿਆਦਾ ਸ਼ੁਕਰ ਵੀ ਵੱਸਦਾ, ਨਿਮਰਤਾ ਦੇ ਘਰ ਵਿੱਚ ਆਉਂਦਾ ਜਾਂਦਾ, ਵਾਹਿਗੁਰੂ ਨਾਲ ਪਿਆਰ ਕਰਦਾ, ਦਾਤਾਂ ਨਾਲ ਪਿਆਰ ਨਹੀਂ ਕਰਦਾ, ਦਾਤਾਂ ਨੂੰ ਜਥਾ ਯੋਗ ਵਰਤਦਾ, ਲੇਕਿਨ ਦਾਤਾਰ ਨਾਲ ਪਿਆਰ ਕਰਦਾ। ਇਹ ਗੁਰਮੁਖ ਦੇ ਲੱਛਣ ਹਨ। ਸੋ ਇਸ ਵਾਸਤੇ ਤਦੇ ਤਾਂ ਫਰਮਾਨ ਕੀਤਾ, ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਂ, ਤਿਸ ਠਾਕਰ ਕੋ ਰਖ ਮਨ ਮਾਂ ਹੈ, ਜਿਸਦੀ ਕਿਰਪਾ ਕਰਕੇ ਛੱਤੀ ਕਿਸਮ ਦੇ ਭੋਜਨ ਛਕਦਾ ਹੈ, ਉਸ ਵਾਹਿਗੁਰੂ ਨੂੰ ਮਨ ਵਿੱਚ ਯਾਦ ਰੱਖ। ਜੈ ਪ੍ਰਸ਼ਾਦ ਬਸੇ ਸੁਖ ਮੰਦਰ, ਇਸੇ ਦਿਆਏ ਸਦਾ ਮਨ ਅੰਦਰ, ਜਿਸਦੀ ਕਿਰਪਾ ਕਰਕੇ ਚੰਗੇ ਚੰਗੇ ਮਕਾਨਾਂ ਵਿੱਚ ਵਸਦਾ ਹੈ, ਉਸਨੂੰ ਸਦਾ ਹੀ ਮਨ ਦੇ ਅੰਦਰ ਤੇ ਆਉਣਾ ਕਾ। ਜੈ ਪ੍ਰਸ਼ਾਦ ਤੇਰਾ ਪ੍ਰਤਾਪ, ਰੇ ਮਨ ਮੂਠ ਦੂਤਾਂ ਕੋ ਜਾਪ, ਜਿਸਦੀ ਕਿਰਪਾ ਕਰਕੇ ਤੇਰਾ ਪ੍ਰਤਾਪ ਹੈ ਦੁਨੀਆਂ ਵਿੱਚ, ਐ ਮੂਰਖ ਮਨ ਤੋਂ ਉਸਦਾ ਭਜਨ। ਇੱਥੇ ਆਪ ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਹਨ। ਗੁਰਮੁਖ ਉਸਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਜਥਾ ਯੋਗ ਵਿਵਹਾਰ ਸਿੱਧੀ ਵਿੱਚ ਉਹਨਾਂ ਨੂੰ ਵਰਤਦਾ ਹੈ, ਲੇਕਿਨ ਦਾਤਾਰ ਨਾਲ ਪਿਆਰ ਕਰਦੇ। ਜ਼ਿੰਦਗੀ ਦਾ ਮੁੱਦਾ ਇਹ ਪੁੱਛਿਆ, ਲੇਕਿਨ ਮਨਮੁਖ ਉਡਾ ਦਿੰਦਾ। ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਤੋਂ ਪੁੱਛਿਆ ਸੀ, ਸਿੱਖਾਂ ਨੇ ਖੁਸ਼ ਹੋਵੋ ਕੀ ਬਖਸ਼ੋ, ਹੁਕਮੈ ਰਾਜ ਭਾਗ ਇੱਜ਼ਤ ਆਵਰੂ ਧਨ ਦੌਲਤ ਈਸ਼ਵਰ ਬਹੁਤ ਦੇ ਦੀਏ। ਫਿਰ ਪ੍ਰਾਰਥਨਾ ਕੀਤੀ ਸਿੱਖਾਂ ਗਰੀਬਾਂ, ਉਦੋਂ ਵੀ ਜ਼ਿਆਦਾ ਪ੍ਰਸੰਨ ਹੋਵੋ, ਤਾਂ ਹੁਕਮ ਹੈ ਜੇਕਰ ਦਾਤੇ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਸ਼ੁਕਰ ਵਿੱਚ ਵਸਦਾ ਰਹੇ, ਉਸਦੇ ਭਜਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਿਰਤੀ ਨੂੰ ਲਿਵਲੀਨ ਕਰੇ, ਫਿਰ ਤਾਂ ਉਹਦਾ ਧਨ ਪਦਾਰਥ ਈਸ਼ਵਰ ਹੋਰ ਵੀ ਵਧੀ ਜਾਂਦਾ ਹੈ। ਜੇਕਰ ਭੁੱਲ ਜਾਵੇ ਔਰ ਮੇਰੀ ਹੋਵੇ ਉਸ 'ਤੇ ਖੁਸ਼ੀ, ਕਿਉਂਕਿ ਦਾਤਾਂ ਵਿੱਚ ਖਿੱਚਤ ਹੋ ਗਿਆ, ਦਾਤਾਰ ਨੂੰ ਭੁੱਲ ਗਿਆ, ਜ਼ਿੰਦਗੀ ਬਰਬਾਦ ਹੈ। ਭਜਨ ਤੋਂ ਬਿਨਾਂ ਜ਼ਿੰਦਗੀ ਕਿਸੇ ਕੰਮ ਨਹੀਂ, ਮਨੁੱਖ ਤਾਂ ਬੇਫਾਇਦਾ ਹੈ। ਅਤੇ ਪ੍ਰਭੂ ਨੂੰ ਭੁੱਲ ਗਿਆ, ਦਾਤਾਂ ਵਿੱਚ ਪਾ ਲਿਆ ਪਿਆਰ, ਇੱਥੇ ਵੀ ਸੁੱਖ ਸ਼ਾਂਤੀ ਨਾਲ ਨਹੀਂ ਗੁਜ਼ਰਦੀ, ਅੱਗੇ ਬਾਰ ਬਾਰ ਨਿਸ਼ਿਧ ਜੋਨੀਆਂ ਵਿੱਚ ਜੰਮਦਾ ਅਤੇ ਮਰਦਾ ਹੈ, ਨਰਕ ਭੋਗਦਾ ਹੈ। ਅਤੇ ਉਹ ਤਾਂ ਖੁਸ਼ੀ ਨਾ ਨਾ ਹੋਈ, ਪੂਰੀ ਖੁਸ਼ੀ ਤਾਂ ਉਹੀ ਹੈ, ਇੱਥੇ ਵੀ ਸੁਖੀ ਰਹੇ, ਅੱਗੇ ਵੀ ਸੁਖੀ ਰਹੇ। ਸੋ ਉਸ ਦੀਆਂ ਦਾਤਾਂ ਜਿਹੜੀਆਂ ਜਿਹਨਾਂ ਵਿੱਚ ਖੱਚਤ ਹੋ ਗਿਆ, ਰੱਬ ਨੂੰ ਭੁਲਾ ਦਿੱਤਾ, ਉਹਦੀਆਂ ਦਾਤਾਂ ਨੂੰ ਸੰਕੋਚ ਲਈਦਾ, ਯਾਨੀ ਉਹਦੀਆਂ ਦਾਤਾਂ ਨੂੰ ਖੋਹ ਲਈਦਾ। ਫਿਰ ਕੀ ਹੁੰਦਾ? ਫਿਰ ਉਹ ਦੁਖੀ ਹੁੰਦਾ, ਦੁਖੀ ਹੋ ਕੇ ਅਵਸ਼ ਹੀ ਇਨਸਾਨ ਰੱਬ ਵੱਲ ਆਉਂਦਾ ਹੈ। ਕੁਦਰਤੀ ਗੱਲ, ਬੜੇ ਬੜੇ ਨਾਸਕ ਵੀ ਦੁੱਖਾਂ ਦੇ ਵਿੱਚ ਆਸਤਕ ਹੋਏ ਦੇਖੀਂਦੇ ਹਨ, ਕਿਉਂਕਿ ਦੁੱਖ ਚੀਜ਼ ਹੀ ਇਹੋ ਜਿਹੀ ਹੈ। ਦੁੱਖ ਪਰਮੇਸ਼ੁਰ ਕਹਿੰਦਾ ਮੇਰੀ ਜੀਵਰੀ ਹੈ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੀ। ਸੋ ਜਦੋਂ ਦੁਖੀ ਹੁੰਦਾ, ਪ੍ਰਭੂ ਦੀ ਬੰਦਗੀ ਕਰਦਾ, ਵਾਹਿਗੁਰੂ ਦਾ ਭਜਨ ਕਰਦਾ, ਭਜਨ ਕੀਤਿਆਂ ਜਨਮ ਸੰਵਰ ਜਾਂਦਾ, ਹੋਰ ਸਭ ਕੁਛ ਮਿਲ ਜਾਂਦਾ ਹੈ। ਤਾਂ ਤੇ ਆਹ ਸਾਧ ਸਿੰਘ ਦੁੱਖ ਦਾਰੂ ਬਣਦਾ ਹੈ। ਪਰਥਰੀ ਉਜੈਨ ਦਾ ਰਾਜਾ ਸੀ, ਕੋਈ ਦੁੱਖ ਲੱਗਿਆ ਜਿਸ ਕਰਕੇ ਰਾਜਪਾਲ ਛੱਡ ਕੇ ਫਕੀਰ ਬੜਾ ਗਜ਼ਬ ਦਾ ਫਕੀਰ ਹੋਇਆ। ਕਈ ਗ੍ਰੰਥ ਵੀ ਆਪਣੇ ਹਫ਼ਤੇ ਉਚਾਰਨ ਕੀਤੇ ਇਤਿਹਾਸ, ਸੋਈਓ ਦੁੱਖ ਦਾਰੂ ਬਣੇ। ਹੋਰ ਕਿਤੇ ਕਿਤੇ ਕੋਈ ਨਾ ਕੋਈ ਬੰਦਗੀ ਕਰਨ ਦਾ ਬਹਾਨਾ ਦੁੱਖ ਬਣਦਾ ਰਿਹਾ ਹੈ, ਭਾਵੇਂ ਪਿਛਲੇ ਪੂਰਲੇ ਸੰਸਕਾਰ ਭਗਤੀ ਦੇ ਇਹਦੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਬੀਜ ਹੋ ਕੇ ਪਏ ਹੁੰਦੇ ਹਨ, ਫਿਰ ਵੀ ਦੁੱਖ ਦੇ ਬਹਾਨੇ ਉਹ ਉੱਗਿਆ ਕਰਦੇ ਹਨ। ਇਹ ਹੈ ਇਸੀ ਤਰ੍ਹਾਂ ਧਰੂ ਨੂੰ ਦੁੱਖ ਹੋਇਆ, ਮਤਲਬ ਇਹਦੀਆਂ ਚਪੇੜਾਂ ਵੱਜੀਆਂ, ਮਿਹਣੇ ਵੱਜੇ, ਹੋਰ ਇਤਿਹਾਸ। ਉਸਦੀ ਮਾਤਾ ਨੇ ਫਿਰ ਸਮਝਾਇਆ ਬਜਾਇਆ, ਬੜੀ ਸਿਆਣੀ ਸੀ, ਸਮਝ ਵਾਲੀ ਸੀ, ਕਹਿਣ ਲੱਗੀ ਬੇਟਾ ਕਿਸੇ ਦਾ ਕੋਈ ਕਸੂਰ ਨਹੀਂ, ਸਾਡੇ ਆਪਣੇ ਕਰਮਾਂ ਦਾ ਕਸੂਰ ਹੈ। ਡੰਡਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਸਰੀਰ ਸਾਡੇ ਪਿਛਲੇ ਕਰਮਾਂ ਦਾ ਪਾਪਾਂ ਪੁੰਨਾਂ ਦਾ ਰਚਿਤ ਹੈ, ਸਰੀਰ ਕੁਛ ਨਹੀਂ, ਮਾਨੋ ਪਿਛਲੇ ਸਾਡੇ ਪਾਪ ਪੁੰਨੀ ਇਸ ਤਰੀਕੇ ਸਿਰ ਪਾਸਦੇ ਹਾਂ। ਜਦੋਂ ਪਿਛਲੇ ਜਨਮ ਦਾ ਪਾਪਾ ਦਾ ਫਲ ਸਾਹਮਣੇ ਫਲ ਦੇਣ ਨੂੰ ਸਨਮੁਖ ਹੁੰਦਾ ਹੈ, ਦੁੱਖ ਦੀ ਪ੍ਰਾਪਤੀ ਹੁੰਦੀ। ਪੁੰਨਾਂ ਦਾ ਫਲ ਸਾਹਮਣੇ ਫਲ ਦੇਣ ਨੂੰ ਸਨਮੁਖ ਹੁੰਦਾ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅਤੇ ਇਹ ਦੂਸਰੇ ਨੂੰ ਦੋਸ਼ ਦਿੰਦਾ, ਉਹਨੇ ਮੈਨੂੰ ਦੁੱਖ ਦਿੱਤਾ, ਉਹਨੇ ਮੈਨੂੰ ਦੁੱਖ ਦਿੱਤਾ। ਦਰਅਸਲ ਇਹ ਮਨਮੁਖਤਾ ਹੈ, ਗੁਰਮੁਖ ਆਪਣੇ ਕਰਮਾਂ ਨੂੰ ਦੋਸ਼ ਦਿੰਦਾ ਹੈ। ਸਹੀਓਂ ਬਾਣੀ ਦੱਸਦੀ ਹੈ,
ਦਿੱਤਾ ਦੋਸ਼ ਨਾ ਦਿਓ ਕਿਸੇ, ਦਿੱਤਾ ਦੋਸ਼ ਨਾ ਦਿਓ
ਦੀ ਮਾਤਾ ਨੇ ਉਸਨੂੰ ਸਮਝਾਇਆ, ਬੇਟਾ ਸਾਡੇ ਆਪਣੇ ਕਰਮਾਂ ਦਾ ਹੀ ਫਲ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਉਸਦੇ ਜ਼ੁੰਮੇ ਤਾਂ ਗਲਤੀ ਕਰਕੇ ਦੋਸ਼ ਆਰੋਪਣ ਕਰਦੇ ਹਾਂ, ਦਰਅਸਲ ਸਾਡੇ ਪਿਛਲੇ ਤਪੱਸਿਆ ਦੇ ਵਿੱਚ ਕੋਈ ਭੰਗਣਾ ਪਈ ਹੋਈ ਹੈ। ਸਿਆਣੀਆਂ ਮਾਵਾਂ ਆਪਣੇ ਬੱਚਿਆਂ ਨੂੰ ਭਗਤੀ ਦਾ ਉਪਦੇਸ਼ ਕਰਦੀਆਂ ਹਨ। ਉਹਨਾਂ ਮਾਤਾਵਾਂ ਨੂੰ ਧੰਨਤਾ ਯੋਗ ਦੱਸਿਆ ਹੈ ਜੋ ਆਪਣੇ ਬੱਚਿਆਂ ਨੂੰ ਵਾਹਿਗੁਰੂ ਭਗਤੀ ਦਾ ਉਪਦੇਸ਼ ਕਰਨ, ਤਾਂ ਇਉਂ ਬਾਣੀ ਦੱਸਦੀ ਹੈ।
ਧੰਨ ਧੰਨ ਨੇ ਜਣੇਂਦੀਆਂ ਮਾਵਾਂ, ਧੰਨ ਧੰਨ ਨੇ ਧੰਨ ਨੇ
ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀ ਧਾਰ ਕੇ। ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਪਾਰ ਥੀਏ। ਆਪ ਲੀ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨਜਣੀਨ ਦੀ ਮਾਂ ਆਏ ਸਫਲ ਸੇ। ਉਹਨਾਂ ਦੀ ਮਾਤਾ ਧੰਨਤਾ ਯੋਗ ਹੈ, ਉਹਨਾਂ ਦਾ ਆਉਣਾ ਵੀ ਦੁਨੀਆਂ 'ਤੇ ਸਫਲਾ ਹੈ। ਸਿਆਣੇ ਲੋਕ ਕਹਿੰਦੇ ਹੁੰਦੇ ਹਨ ਦੁਨੀਆਂ 'ਤੇ ਢਾਈ ਮਾਵਾਂ ਹੋਈਆਂ, ਇੱਕ ਬਾਬੇ ਫਰੀਦ ਦੀ, ਇੱਕ ਰਾਜੇ ਗੋਪੀ ਚੰਦ ਦੀ, ਅੱਧੀ ਮਾਤਾ ਧਰੂਣ ਦੀ। ਇਉਂ ਦੱਸਦੇ ਹਨ ਬਾਬਾ ਫਰੀਦ, ਉਸਦੀ ਮਾਤਾ ਨੇ ਜਦ ਅਜੇ ਬੱਚਾ ਸੀ ਉਸਨੂੰ ਕਿਹਾ, ਬੇਟਾ ਲੈ ਆ ਤਸਬੀ ਇਹ ਮਾਲਾ। ਮਸੱਲਾ ਵਿਛਾ ਦਿੱਤਾ, ਆਸਣ ਵਿਛਾ ਦਿੱਤਾ, ਇਸ 'ਤੇ ਬੈਠ ਕੇ ਰੱਬ ਦਾ ਨਾਂ ਲੈ, ਹਰਮਨ ਕੇ ਨਾਲ ਆਪਣਾ ਕਲਮਾ ਗੁਰਮੰਤਰ ਭਜਨ ਕਰੀ ਚੱਲ। ਇਹ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ ਜੇ ਮੈਂ ਰੱਬ ਦਾ ਨਾਂ ਲਵਾਂ ਉਸਦਾ ਭਜਨ ਕਰਾਂ ਤਾਂ ਰੱਬ ਕੀ ਦੇਵੇਗਾ, ਬੱਚੇ ਨਿਆਣੇ ਹੁੰਦੇ ਇੰਨੀ ਸਮਝ ਨਹੀਂ ਹੁੰਦੀ, ਕਿਸੇ ਲਾਲਚ ਨੂੰ ਕੰਮ ਕਰਿਆ ਕਰਦੇ। ਬੱਚਿਆਂ ਨੂੰ ਵਾਲਦਿਆਂ ਨੂੰ ਕਹਿੰਦੇ ਨੇ ਜੇ ਐਤਕੀ ਫਸਟ ਡਿਵੀਜ਼ਨ ਲਵੇਂ ਤਾਂ ਤੈਨੂੰ ਆ ਦੇਵਾਂਗੇ, ਐਤਕੀ ਤੂੰ ਜੇ ਵਜ਼ੀਫਾ ਲਵੇਂ ਤੈਨੂੰ ਆ ਦੇਵਾਂਗੇ। ਬੱਚੇ ਇਸ ਲਾਲਚ ਨੂੰ ਬਹੁਤ ਕੁਛ ਕਰਦੇ। ਇਸੀ ਤਰ੍ਹਾਂ ਫਰੀਦ ਚੂੰਕਿ ਬਹੁਤ ਨਿਆਣਾ ਸੀ, ਜਦੋਂ ਇਹ ਗੱਲ ਕਹੀ ਇਹ ਪੁੱਛੀ ਉਸਨੇ ਜੇ ਮੈਂ ਰੱਬ ਦਾ ਨਾਮ ਲਵਾਂ ਰੱਬ ਮੈਨੂੰ ਕੀ ਦੇਵੇਗਾ। ਮਾਤਾ ਕਹਿਣ ਲੱਗੀ ਤੈਨੂੰ ਰੱਬ ਗੁੜ ਦਿਆ ਕਰੇ, ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ। ਗੁੜ ਦੀ ਰੋੜੀ ਆਸਣ ਦੇ ਹੇਠਾਂ ਰੱਖ ਦੇਣੀ, ਲੈ ਤਸਬੀ ਫੜਾ ਮਾਲਾ ਫੜਾ ਦੇਣੀ, ਬਹਿ ਕੇ ਫੇਰ ਉਸਨੇ ਬਹਿ ਕੇ ਮਾਲਾ ਫੇਰਨੀ, ਉਠਾ ਆਸਣ, ਆਸਣ ਉਠਾਉਣਾ ਹੇਠੋਂ ਗੁੜ ਦੀ ਰੋੜੀ ਲੱਭਣੀ, ਬੜਾ ਖੁਸ਼ ਹੋਣਾ ਤੈਨੂੰ ਰੱਬ ਨੇ ਗੁੜ। ਇਉਂ ਫਰੀਦ ਦੀ ਮਾਤਾ ਨੇ ਉਸਨੂੰ ਹੌਲੀ ਹੌਲੀ ਰੱਬ ਦੇ ਨਾਮ ਜਪਣ ਦੀ ਚੇਟਕ ਲਗਾਈ, ਲਗਨ ਲਗਾਈ, ਰੋਜ਼ ਕਰਦਾ ਚਲਾ ਗਿਆ। ਜਿਹੜਾ ਕੰਮ ਰੋਜ਼ ਕਰਦੇ ਜਾਈਏ ਉਹ ਸੁਭਾਅ ਬਣ ਜਾਇਆ ਕਰਦਾ ਹੈ। ਦੁਨੀਆਂ 'ਤੇ ਜੋ ਕੁਛ ਵੀ ਦੇਖੀਂਦੇ ਜਿਸਮ ਜਿਹਾ ਜਿਹਾ ਸੁਭਾਅ, ਉਹ ਕੁਛ ਦੇਰ ਦੀ ਕਰਨੀ ਦਾ ਹੀ ਫਲ ਹੁੰਦਾ ਹੈ। ਚੋਰੀ ਕਰਨ ਲੱਗ ਜਾਂਦਾ, ਚੋਰੀ ਦਾ ਸੁਭਾਅ ਪੱਕ ਜਾਂਦਾ ਹੈ। ਸ਼ਰਾਬ ਪੀਣਾ, ਸ਼ਰਾਬ ਦਾ ਸੁਭਾਅ ਪੱਕ ਜਾਂਦਾ ਹੈ। ਜੂਆ ਖੇਡਣ ਲੱਗ ਜਾਂਦਾ, ਉਹ ਸੁਭਾਅ ਪੱਕ ਜਾਂਦਾ। ਇਹੋ ਜਿਹੇ ਬੁਰੇ ਸੁਭਾਅ ਬੁਰੀ ਸੁਸਾਇਟੀ ਦੁਆਰਾ ਪੱਕ ਤਾਂ ਜਾਂਦੇ ਹਨ, ਪੈ ਜਾਂਦੇ ਹਨ, ਲੇਕਿਨ ਹਟਣੇ ਬੜੇ ਮੁਹਾਲ ਹੁੰਦੇ, ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ। ਚੰਗਾ ਸੁਭਾਅ ਪੱਕਿਆ ਇਹਦੀ ਜ਼ਿੰਦਗੀ ਨੂੰ ਸ਼ਿੰਗਾਰਦਾ, ਸੁਖਦਾਈ ਬਣਾਉਂਦਾ, ਲੋਕ ਪ੍ਰਲੋਕ ਦੋਵੇਂ ਸਵਾਰਦਾ। ਸਤਸੰਗ ਕਰਨ ਦਾ, ਭਜਨ ਕਰਨ ਦਾ, ਦਾਨ ਇਸ਼ਨਾਨ ਦਾ, ਹੋਰ ਨੇਕੀ ਪਰਉਪਕਾਰ ਦੇ ਸੁਭਾਅ ਚੰਗੇ ਹਨ। ਤਾਂ ਤਿਉਂ ਫਰੀਦ ਦੀ ਮਾਤਾ ਨੇ ਵਾਰ ਵਾਰ ਉਸਨੂੰ ਭਜਨ ਕਰਨ ਦਾ ਰੋਜ਼ ਸੁਭਾਅ ਪੈਦਾ ਕੀਤਾ।
ਤਨ ਤਨ ਨੇ ਜਿਣੇਂਦੀਆਂ Bye.
ਮਾਤਾਵਾਂ ਤੰਤਰ ਯੋਗ ਹਨ ਜਿਨ੍ਹਾਂ ਦੇ ਬੱਚੇ ਭਜਨ ਕਰਦੇ ਹਨ। ਪਰ ਤਦੇ ਹੁੰਦਾ ਹੈ ਜਦੋਂ ਮਾਤਾ ਪਿਤਾ ਦੇ ਸੂਨ ਦਾ ਅਸਰ ਔਰ ਮਾਤਾ ਦੀ ਸਿੱਖਿਆ ਦਾ ਅਸਰ ਬੱਚਿਆਂ 'ਤੇ ਹੋਵੇ। ਸਾਡੇ ਦੇਸ਼ ਦੇ ਵਿੱਚ ਬੜੀਆਂ ਅੱਛੀਆਂ ਭਗਤੀ ਕਰਨ ਵਾਲੀਆਂ ਬ੍ਰਹਮ ਗਿਆਨਣਾ ਲੜਕੀਆਂ ਹੋਈਆਂ। ਰਾਣੀ ਮੁੰਦਾਲਸਾ ਹੋਈ, ਉਸਨੇ ਪੂਰਨ ਕੀਤਾ ਸੀ, ਜਿਹੜਾ ਬੱਚਾ ਮੈਥੋਂ ਜਨਮ ਲਵੇਗਾ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ। ਬਚਪਨ ਵਿੱਚ ਹੀ ਉਹਨੂੰ ਲੋਰੀਆਂ ਲੋਰੀਆਂ ਵਿੱਚ ਹੀ ਗਿਆਨ ਕਰ ਦਿੰਦੀ ਸੀ, ਇਹਨਾਂ ਉਹਦਾ ਪੜ੍ਹਨ ਪੂਰਾ ਨਹੀਂ ਰਿਹਾ। ਇਸੀ ਤਰ੍ਹਾਂ ਰਾਣੀ ਚੜਾਲਾਂ ਵਰਗੀਆਂ ਹੋਈਆਂ, ਜਿਹਨਾਂ ਰਾਜੇ ਸ਼ਿਖਰ ਤੋਂ ਆਪਣੇ ਪਤੀ ਦੇਵ ਨੂੰ ਬੜੇ ਯਤਨਾਂ ਦੇ ਨਾਲ ਗਿਆਨ ਕੀਤਾ। ਔਰ ਗਾਰਗੀ ਜੈਸੀਆਂ ਵੀ ਤਰਾਗ ਹੋਈਆਂ, ਬੜੇ ਬੜੇ ਰਾਜੇ ਰਾਣੇ ਜਿਹਨਾਂ ਦੇ ਸ਼ਿਸ਼ ਹੋਏ। ਇਸੀ ਤਰ੍ਹਾਂ ਮਾਈ ਭਾਗੋ ਜੈਸੀਆਂ ਬ੍ਰਹਮੀਆਂ ਨੇ। ਕਈਓ ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਸੰਤਾਂ ਭਗਤਾਂ ਅਵਤਾਰਾਂ ਦਾ ਦੇਸ਼ ਹੈ। ਔਰ ਜਿਹੜੀਆਂ ਮਾਤਾਵਾਂ ਆਈਆਂ ਹਨ ਉਹਨਾਂ ਦੀ ਹਰ ਗ੍ਰੰਥ ਸਰਕਾਰ ਨੇ, ਹਰ ਸ਼ਾਸਤਰਕਾਰ ਨੇ ਬੜੀ ਵਡਿਆਈ ਕੀਤੀ ਹੈ। ਫਿਰ ਉਹਨਾਂ ਦੇ ਬੱਚੇ ਭਗਤੀ ਕਰਦੇ ਹਨ, ਜਿਹਨਾਂ ਦੇ ਬੱਚੇ ਭਗਤੀ ਕਰਨਗੇ ਉਹੀ ਵਾਲਦਾਨ ਦੇਣ ਦੇ ਆਗਿਆਕਾਰ ਹੋਣਗੇ। ਜਿਹੜੇ ਭਗਤੀ ਨਹੀਂ ਕਰਨਗੇ, ਤੁਸੀਂ ਆਪਣੇ ਆਪ ਹੀ ਦੇਖ ਲਓ, ਜਿਹੜੇ ਬੱਚਿਆਂ ਨੂੰ ਸਿਨੇਮਾ ਨੂੰ ਲੈ ਕੇ ਤੁਰ ਜਾਂਦੇ ਹਨ ਉਹਨਾਂ ਦੇ ਵਿੱਚ ਕਿਹੋ ਜਿਹੇ ਸੁਭਾਅ ਪੱਕਣਗੇ। ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੇ ਰਿਜ਼ਲਟ ਦੇਖੋ ਕੀ ਨਿਕਲਣਗੇ। ਤੁਹਾਡੀ ਆਗਿਆ ਨਹੀਂ ਮੰਨਣਗੇ, ਆਗਿਆ ਭੰਗ ਕਰਨਗੇ, ਹੱਥ ਕਰਨਗੇ, ਬੇਕੈਦਗੀਆਂ ਕਰਨਗੇ, ਨਰਕ ਬਣਗੇ, ਗ੍ਰਸਤਤਾ ਦਾ ਰਹੇਗਾ। ਤਾਂ ਤੇ ਜਿਹੜੇ ਬੱਚੇ ਸਤਸੰਗ ਕਰਦੇ ਹਨ, ਭਜਨ ਕਰਦੇ ਹਨ, ਸੇਵਾ ਕਰਦੇ ਹਨ, ਤੋ ਜਿਹਨਾਂ ਨੂੰ ਬਾਣੀ ਦਾ ਚੰਗੇ ਸਤਸ਼ਾਸਤਰਾਂ ਦਾ ਸੰਸਕਾਰ ਵੀ ਵਾਲਦੇਨ ਦੀ ਸੇਵਾ ਕਰਨੀ ਅੱਛੀ ਹੁੰਦੀ ਹੈ, ਉਹਨਾਂ ਦੀ ਆਗਿਆ ਮੰਨਣੀ ਚੰਗੀ ਹੁੰਦੀ ਹੈ, ਇਹਦੇ ਵਿੱਚ ਹੀ ਸਾਡੀ ਭਲਾਈ ਹੈ। ਉਹਨਾਂ ਤੋਂ ਹੀ ਵਾਲਦੈਨ ਨੂੰ ਸੁੱਖ ਮਿਲਿਆ ਕਰਦਾ ਹੈ। ਜਿਸ ਘਰ ਦੇ ਵਿੱਚ ਬੱਚੇ ਆਗਿਆ ਨਾ ਮੰਨਣ, ਆਪ ਉਤਰੀ ਕਰਨ, ਉਹ ਘਰ ਕਰਦਾ ਸਾਰੇ ਦੁਖੀ ਹੋ ਜਾਂਦੇ ਨੇ। ਸੋ ਇਸ ਕਰਕੇ ਇਸ ਮਾਰਗ 'ਤੇ, ਗੁਰਮੁਖ ਮਾਰਗ 'ਤੇ ਚੱਲਣ ਕਰਕੇ ਹੀ ਘਰ ਜਿਹੜਾ ਹੈ ਬੈਕੁੰਠ ਬਣਿਆ ਕਰਦਾ ਹੈ, ਦੂਸਰੀ ਸਾਈਡ 'ਤੇ ਨਰਕ ਬਣ ਜਾਂਦਾ ਹੈ ਥੋੜ੍ਹੀ ਦੇਰ ਵਿੱਚ ਹੀ। ਅੱਜ ਬਹੁਤੇ ਲੋਕ ਦੁਖੀ, ਬੱਚੇ ਕਿਹਾ ਨਹੀਂ ਮੰਨਦੇ, ਆਗਿਆ 'ਤੇ ਬਾਹਰ ਹਨ। ਸੋ ਕਿਉਂ ਸਤਸੰਗ ਦੇ ਨੇੜੇ ਨਹੀਂ ਜਾਣਾ, ਭਜਨ ਨਹੀਂ ਕਰਨਾ, ਪਾਠ ਨਹੀਂ ਕਰਨਾ, ਕੋਈ ਧਾਰਮਿਕ ਗ੍ਰੰਥਾਂ ਦਾ ਮੁਤਾਲਿਆ ਨਹੀਂ ਕਰਨਾ, ਜਿੱਥੋਂ ਅਕਲ ਆਵੇ ਸਮਝ ਆਵੇ ਗੱਲਾਂ ਸਾਰੀਆਂ ਉਹੀ ਕਰਨੇ ਜਿਹਨਾਂ ਦੁਆਰਾ ਮਨ ਦੇ ਅੰਦਰ ਚੰਚਲਤਾ ਆਈ ਹੈ, ਉਹਨਾਂ ਦਾ ਨਤੀਜਾ ਅਕਸਰ ਬੁਰਾ ਹੀ ਹੁੰਦਾ ਹੈ। ਤਾਂ ਤੇ ਆਓ ਇਹ ਮਾਤਾਵਾਂ ਨੂੰ ਬਹੁਤ ਵਿੜਿਆ। ਬਾਬਾ ਫਰੀਦ, ਉਸਦੀ ਮਾਤਾ ਨੇ ਬਚਪਨ ਤੋਂ ਹੀ ਉਹਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। ਫਰੀਦ ਰੋਜ਼ ਮਾਲਾ ਫੇਰਦਾ, ਗੁੜ ਦੀ ਰੋੜੀ ਲੱਭਦੀ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਜਿਹੜਾ ਕਾਫੀ ਦੇਰ ਤੱਕ ਕੋਈ ਕੰਮ ਕਰਦਾ ਰਹੇ ਆਦਮੀ, ਚੰਗਾ ਜਾਂ ਬੁਰਾ ਕੋਈ ਵੀ, ਉਹ ਸੁਭਾਅ ਪੱਕ ਜਾਂਦਾ ਹੈ। ਸੋ ਅੱਜ ਫਰੀਦ ਦੀ ਮਾਤਾ ਇੱਧਰ ਉੱਧਰ ਕਿਤੇ ਆਂਡੀਆਂ ਗੁਆਂਢੀਆਂ ਦੇ ਕਿਸੇ ਕੰਮ ਗਈ, ਅਤੇ ਫਰੀਦ ਦੀ ਮਾਲਾ ਫੇਰਨ ਦਾ ਫਰੀਦ ਦਾ ਵਕਤ ਹੋ ਗਿਆ। ਉਸਨੇ ਝੱਟ ਹੀ ਆਪਣਾ ਆਸਣ ਵਿਛਾਇਆ, ਮਾਲਾ ਟੰਗੀ ਸੀ ਉਹ ਲੈ ਲਈ, ਬੈਠ ਕੇ ਫੇਰਨੀ ਸ਼ੁਰੂ ਕਰ ਦਿੱਤੀ। ਪਿੱਛੋਂ ਮਾਤਾ ਦੇ ਚਿੱਤ ਵਿੱਚ ਖਿਆਲ ਆਇਆ, ਅੱਜ ਫਰੀਦ ਨੇ ਜਦੋਂ ਵਕਤ ਸਿਰ ਮਾਲਾ ਫੇਰੀ, ਉਹਨੂੰ ਗੁੜ ਦੀ ਰੋੜੀ ਨਹੀਂ ਲੱਭਣੀ, ਕਿਉਂਕਿ ਅੱਗੇ ਆਪ ਰੱਖਦੀ ਹੁੰਦੀ ਸੀ ਆਸਣ ਹੇਠਾਂ। ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ ਇਹ? ਇੱਧਰ ਫਰੀਦ ਨੇ ਜਦੋਂ ਮਾਲਾ ਫੇਰੀ, ਮਾਲਾ ਫੇਰ ਕੇ ਆਸਣ ਉਠਾਇਆ, ਅੱਗੇ ਇੱਕ ਰੋੜੀ ਗੁੜ ਦੀ ਮਿਲਦੀ, ਅੱਜ ਰੋੜੀਆਂ ਹੀ ਰੋੜੀਆਂ ਗੁੜਦੀ। ਬਹੁਤ ਖੁਸ਼ ਹੋਇਆ ਵੀ ਅੱਜ ਮੇਰੇ 'ਤੇ ਰੱਬ ਦਿਆਲ ਹੈ। ਮਾਤਾ ਦੇ ਚਿੱਤ ਵਿੱਚ ਇਹ ਖਿਆਲ ਜਦੋਂ ਘਰ ਆਈ, ਪੁੱਛਣ ਲੱਗੀ, ਬੇਟਾ ਅੱਜ ਮਾਲਾ ਫੇਰੀ? ਕਹਿਣ ਲੱਗਾ, ਹਾਂ ਮਾਤਾ ਮਾਲਾ ਫੇਰੀ। ਤੇ ਰੱਬ ਨੇ ਗੁੜ ਦਿੱਤਾ, ਕਹਿੰਦਾ ਅੱਜ ਤਾਂ ਇੰਨਾ ਗੁੜ ਦਿੱਤਾ, ਮੇਰੇ ਤੇ ਬਹੁਤ ਹੀ ਖੁਸ਼ ਹੈ। ਮਾਤਾ ਸਮਝ ਗਈ ਇਹਦੇ ਸ਼ਬਦ ਦੇ ਵਿੱਚ ਬਰਕਤ ਪੈਦਾ ਹੋ ਗਈ। ਜਿਸ ਸ਼ਬਦ ਦਾ, ਜਿਸ ਬਾਣੀ ਦਾ ਰੋਜ਼ ਅਭਿਆਸ ਕਰਦੇ ਰਹੀਏ, ਰੋਜ਼ ਪਾਠ ਕਰਦੇ ਰਹੀਏ, ਹੌਲੀ ਹੌਲੀ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ, ਉਹਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਸੋ ਉਹ ਸ਼ਕਤੀ, ਜਿੰਨੀਆਂ ਸਤਿਪੁਰਸ਼ਾਂ ਦੀ ਸ਼ਕਤੀਆਂ ਤੁਸੀਂ ਦੇਖਦੇ ਆਏ ਹੋ, ਸੁਣਦੇ ਆਏ ਹੋ ਗ੍ਰੰਥਾਂ ਪੁਸਤਕਾਂ ਵਿੱਚ, ਉਹ ਸਾਰੀਆਂ ਮਨ ਦੀ ਇਕਾਗਰਤਾ ਦੀਆਂ ਸੀ। ਰੋਜ਼ ਅਭਿਆਸ ਕਰਦੇ ਕਰਦੇ, ਭਜਨ ਕਰਦੇ ਕਰਦੇ ਮਨ ਇਕਾਗਰ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ। ਸ਼ੁੱਧੀ ਇਕਾਗਰਤਾ ਵਿੱਚ ਕੁਦਰਤੀ ਬਹੁਤ ਸਾਰੀਆਂ ਬਰਕਤਾਂ। ਸੋ ਇਸੇ ਤਰ੍ਹਾਂ ਇੱਕ ਦਿਨ ਫਰੀਦ ਦੀ ਮਾਤਾ ਕਹਿਣ ਲੱਗੀ, ਬੇਟਾ ਅੱਜ ਤੂੰ ਮਾਲਾ ਫੇਰ, ਮਾਲਾ ਫੇਰ ਕੇ ਅਰਦਾਸ ਕਰ ਰੱਬ ਦੇ ਅੱਗੇ, ਸਾਡਾ ਰਾਸ਼ਨ ਮੁੱਕੇ, ਕੁਛ ਤੁਹਾਨੂੰ ਰਾਸ਼ਨ ਮਿਲ ਜਾਵੇ। ਕਹਿੰਦਾ ਸਤਿਵਚਨ। ਫਰੀਦ ਨੇ ਮਾਲਾ ਫੇਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਇੱਕ ਭਾਨੋ ਕੇ ਅਰਦਾਸ ਕੀਤੀ, ਐਸੀ ਖੇਡ ਵਰਤੀ, ਰਾਸ਼ਨਾਂ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣ ਲੱਗੀ, ਮੈਂ ਤਾਂ ਦੋ ਚੌਂ ਦਿਨ ਦਾ ਗਿਆ ਸੀ, ਕਿਤਨਾ ਰਾਸ਼ਨ। ਕਹਿਣ ਲੱਗਾ, ਮਾਤਾ ਠੀਕ ਹੈ, ਮੈਂ ਵੀ ਐਵੇਂ ਅਰਦਾਸ ਕੀਤੀ ਸੀ ਰੱਬ ਦੇ ਅੱਗੇ, ਪਰ ਜਿੱਦਾਂ ਵੱਡਾ ਰੱਬ, ਓਡੇ ਓਡੇ ਉਹਦੇ ਰਾਸ਼ਨ ਉਹਨੇ ਆਪਣੇ ਹਿਸਾਬ 'ਤੇ ਭੇਜੇ ਹਨ, ਜੇ ਵੜੇ ਆਪ 'ਤੇ ਵੜ ਤੇਰੀ ਦਾਤ। ਇਉਂ ਕਰਕੇ ਮਾਤਾ ਬਹੁਤ ਖੁਸ਼ ਹੋਈ ਵੀ ਇਸਨੂੰ ਲਗਨ ਲੱਗਦੀ ਚਲੀ ਜਾਂਦੀ ਹੈ। ਸਤਸੰਗ, ਜਿਸ ਸ਼ਬਦ ਦਾ ਵਾਰ ਵਾਰ ਤੁਸੀਂ ਪਾਠ ਕਰੋ, ਉਹਦੇ ਵਿੱਚ ਬਰਕਤ ਨੇ, ਉਹਨੂੰ ਸਿੱਧ ਹੋ ਜਾਣਾ ਕਹਿੰਦੇ ਹੁੰਦੇ ਹਨ। ਕਬੀਰ ਜੀ ਦੀ ਬਾਬਤ, ਇੱਕ ਦਫ਼ਾ ਕਿਸੇ ਨੂੰ, ਇੱਕ ਕੁਸ਼ਤੀ ਨੂੰ ਕੋੜੀ ਨੂੰ ਦੱਸਿਆ ਵੀ ਕਿਸੇ ਨੇ, ਤੂੰ ਕਬੀਰ ਜੀ ਪਾਸ ਜਾ, ਤੇਰਾ ਰੋਗ ਹਟਾ ਦੇਣੇ। ਉਹ ਕਬੀਰ ਜੀ ਦੇ ਘਰ ਪਹੁੰਚਦਾ ਹੈ, ਲੇਕਿਨ ਕਬੀਰ ਜੀ ਘਰ ਨਹੀਂ ਸਨ, ਮਾਤਾ ਲੋਈ ਉਹਨਾਂ ਦੀ ਸੁਪਤਨੀ ਕਰ ਸੀ। ਉਹ ਜਾ ਕੇ ਪੁੱਛਣ ਲੱਗਾ, ਮਾਤਾ ਮੈਂ ਕਬੀਰ ਜੀ ਨੂੰ ਮਿਲਣਾ। ਮਾਈ ਲੋਈ ਕਹਿਣ ਲੱਗੀ, ਤਾਂ ਕੀ ਲੈਣਾ ਤਾਂ ਕਬੀਰ ਜੀ ਤੇ? ਕਹਿਣ ਲੱਗਾ, ਮੈਨੂੰ ਕਿਸੇ ਨੇ ਕਿਹਾ ਵੀ ਤੈਨੂੰ ਕੋੜ ਹੋਇਆ, ਕਬੀਰ ਜੀ ਹਟਾ ਦੇਣਗੇ। ਲੋਈ ਕਹਿਣਗੇ ਤਾਂ ਮੈਂ ਹਟਾ ਦਿੰਦੀ ਹਾਂ, ਕਬੀਰ ਜੀ ਦੀ ਕੀ ਲੋੜ ਹੈ ਤੇਰੀ। ਬੈਠ ਇੱਥੇ, ਬੈਠ ਗਿਆ। ਕਹਿ ਰਾਮ, ਰਾਮ ਕਿਹਾ, ਫਿਰ ਕਹਿ ਰਾਮ, ਦੂਈ ਵਾਰ, ਤੀਹ ਦਫ਼ਾ ਫਿਰ ਕਹਿ ਰਾਮ। ਜਿਹੜੇ ਨੂੰ ਕਬੀਰ ਜੀ ਆ ਗਏ, ਉਹਨੇ ਦੇਖਿਆ ਤਿੰਨ ਦਫ਼ਾ ਰਾਮ ਕਹਾ, ਕੋਟ ਤਾਂ ਉਹਦਾ ਹਟ ਗਿਆ। ਇਹਨੂੰ ਕਬੀਰ ਜੀ ਨਾਰਾਜ਼ ਹੋ ਗਏ, ਕਹਿਣਗੇ ਅਸ਼ਚਰਜ ਬਾਤ, ਕੋਟ ਹਟਾਉਣ ਵਾਸਤੇ ਇਤਨਾ ਰਾਮ ਸਸਤਾ ਲਾਤਾ, ਤਿੰਨ ਵਾਰੀ ਕਹਾਇਆ, ਇੱਕ ਵਾਰੀ ਥੋੜ੍ਹਾ ਸੀ। ਸੋ ਇਹ ਬਹੁਤ ਬੁਰੀ ਬਾਤ ਕੀਤੀ। ਉੱਥੇ ਫਿਰ ਲੋਈ ਨੇ ਕਿਹਾ, ਮਹਾਰਾਜ ਨਾਰਾਜ਼ ਨਾ ਹੋ, ਪਹਿਲੇ ਬੇਨਤੀ ਸੁਣ ਲਓ, ਤਿੰਨ ਵਾਰੀ ਕਹਾਉਣ ਦਾ ਕੋਈ ਮਤਲਬ ਸੀ। ਤਿੰਨ ਦਿਨ
ਮੁਝੇ ਰਾਮ ਪਿਆਰੀ ਹੈ, ਤੈ ਰਾਮ ਕਿਉਂ ਸਸਤਾ ਲਾਇਆ, ਮੁਝੇ ਰਾਮ ਪਿਆਰੀ ਹੈ, ਤੈ ਰਾਮ ਕਿਉਂ ਸਸਤਾ
ਜੀ ਨੇ ਕੁਛ ਨਾਰਾਜ਼ਗੀ ਨਾਲੇ ਬਚਨ ਕਿਹਾ। ਅੱਗੋਂ ਲੋਈ ਕਹਿਣ ਲੱਗੀ, ਮਹਾਰਾਜ ਮੇਰੀ ਬੇਨਤੀ ਸੁਣ ਲਓ, ਫਿਰ ਆਪਦਾ ਸੰਸਾ ਦੂਰ ਹੋ ਜਾਏਗਾ। ਉੱਥੇ ਸ਼ਬਦ ਉਚਾਰਨ ਕੀਤਾ ਸੀ ਨਾ, ਕਰਵਟ ਫਲਾ, ਕਰਵਤ ਫਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੌਕਾ ਹੈ ਕੁਮਾਰੇ ਇਤਿਹਾਸ। ਸੋ ਕੀ ਸੁਣਾਇਆ? ਕਹਿੰਦੇ ਦੇਖੋ ਮਹਾਰਾਜ, ਤਿੰਨ ਵਾਰੀ ਰਾਮ ਕਹਾਉਣ ਦਾ ਵੀ ਕੋਈ ਮਤਲਬ ਹੈ। ਇੱਕ ਵਾਰੀ ਰਾਮ ਕਹਿਣ ਦਾ ਤਾਂ ਮਤਲਬ, ਕਹਾਉਣ ਦਾ ਮਤਲਬ ਇਹ ਸੀ, ਪਿਛਲੇ ਇਹੋ ਜਿਹੇ ਜਿਹੜੇ ਦੁੱਖ ਹੁੰਦੇ ਨੇ, ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਨੇ, ਅਸਾਧ ਰੋਗ, वो कोई पिछले उग्र पापां दा फल होया करता है। सो कारण उनका पाप हुंदा। एक वेरी राम कहा के तां वो कारण नूं दूर कीता, वो पापां नूं निवृत्त कीता। दूजी दफा जो राम कहाया ए जिहड़ा मौजूदा रोग सी इहदे शरीर नूं, उहदी निवृत्ति होई। तीजी दफा कहाउण दा मतलब सी अगे नूं फिर ना किते जा के लग जा। ਇਹ ਤਾਂ ਇਹ ਸੀ ਮਤਲਬ, ਦਰਅਸਲ ਰੋਗ ਹਟਾਉਣ ਵਾਸਤੇ ਤਾਂ ਇੱਕੋ ਦਫ਼ਾ ਕਾਫ਼ੀ ਸੀ। ਮਤਲਬ ਕਿ ਉਹ ਰਾਮ ਕਮਾਇਆ ਹੋਇਆ ਸੀ, ਸਤਸੰਗ ਜੀ ਸ਼ਬਦ ਦੀ ਕਮਾਈ ਹੋ ਜਾਵੇ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਕਿਉਂ ਇੱਧਰ ਬਾਬੇ ਫਰੀਦ ਦੀ ਅਰਦਾਸ 'ਤੇ ਇੰਨਾ ਰਾਸ਼ਨ ਕਿਉਂ ਆ ਗਿਆ? ਉਹ ਕਾਫ਼ੀ ਦੇਰ ਦਾ ਨਿੱਤਾ ਪ੍ਰਤੀ ਮਾਲਾ ਫੇਰਦਾ ਸੀ, ਉਹਦੇ ਵਿੱਚ ਉਸਦਾ ਦਿਲ ਲੱਗਣ ਲੱਗ ਗਿਆ, ਮਨ ਇਕਾਗਰ ਹੋਣ ਲੱਗਿਆ, ਉਹਦੇ ਵਿੱਚ ਬਰਕਤ ਪੈਦਾ ਹੋ ਗਈ। ਆਓ ਇਸ ਤਰੀਕੇ ਫਿਰ ਇੱਕ ਦਿਨ ਫਰੀਦ ਦੀ ਮਾਤਾ ਕਹਿਣਗੇ, ਬੇਟਾ ਜਿੱਥੇ ਤੱਕ ਪਹੁੰਚਣਾ ਉਹ ਦਿੱਲੀ ਤਾਂ ਅਜੇ ਦੂਰ ਹੈ। ਜਿਹੜੀ ਭਜਨ ਕਰਨ ਵਾਲਿਆਂ ਦੀ ਮੰਜ਼ਲੇ ਮਕਸੂਦ ਹੁੰਦੀ ਹੈ ਸਭ ਨੂੰ ਮਿਲਣਾ, ਉਹ ਅਜੇ ਬੜੀ ਦੂਰ ਹੈ। ਤਪ ਕਰ। ਪੁੱਛਣਗਾ, ਮਾਤਾ ਮੈਂ ਤਪ ਕਿਵੇਂ ਕਰਾਂ? ਮੈਨੂੰ ਨਹੀਂ ਪਤਾ। ਸੁਣੀਆਂ ਜਾ ਕੇ ਤਪ ਕਰ, ਜੰਗਲ ਬੀਆਬਾਨਾਂ ਵਿੱਚ ਜਾ ਕੇ ਤਪ ਕਰ। ਉੱਥੇ ਚਾਰ ਗੱਲਾਂ ਕੁਦਰਤੀ ਖਤਮ ਹੋ ਜਾਂਦੀਆਂ, ਅੱਖਾਂ ਦਾ ਵਿਸ਼ਾ, ਕੰਨਾਂ ਦਾ, ਨਾਸਕਾਂ ਦਾ, ਔਰ ਇਹ ਜਿਹੜੇ ਪੰਜੇ ਵਿਸ਼ੇ ਕੁਦਰਤੀ ਦੂਰ ਹੋ ਜਾਂਦੇ। ਉੱਥੇ ਟਿਕਾਣ ਹੁੰਦੀ, ਰਹਿ ਗਿਆ ਮਨ, ਉਹਨੂੰ ਭਜਨ ਵਿੱਚ ਲਗਾ ਕੇ ਇਕਾਗਰ ਕਰ ਲਈਦਾ। ਸਹੀਓ ਮਨ ਦੀ ਦੌੜ ਇਹਨਾਂ ਪੰਜਾਂ ਦੁਆਰਾ ਦੀ ਹੈ। ਅਤੇ ਫਰੀਦ ਨੇ ਪੁੱਛਿਆ, ਮਾਤਾ ਮੈਨੂੰ ਕੁਛ ਸਿੱਖਿਆ ਦਿਓ ਤਾਂ ਕਿ ਮੈਂ ਇਕਾਂਤ ਜਾ ਕੇ ਤਪ ਭਜਨ ਕਰਾਂ। ਅਤੇ ਮਾਤਾ ਕਹਿੰਦੇ, ਦੇਖ, ਇੱਕ ਤਾਂ ਤੂੰ ਕਿਲੇ ਵਿੱਚ ਰਹੀ, ਦੂਜੀ ਗੱਲ ਤੂੰ ਕੜਾ ਪਛਾ ਛੱਡਿਆ, ਤੀਜੀ ਗੱਲ ਮਫਲੀ ਉਦਾਰਿਆਂ 'ਤੇ ਸਮਿਆਂ ਕਰੇ। ਇਹ ਵਚਨ ਸੁਣ ਕੇ ਫਰੀਦ ਹੈਰਾਨ ਹੋ ਗਿਆ ਕਿ ਤਿੰਨੇ ਅਨੁਚਿਤ ਗੱਲਾਂ, ਉਲਟ ਗੱਲਾਂ। ਮੈਂ ਜਾਣਾ ਰੋਈਆਂ ਨੂੰ ਕਿਲੇ ਉੱਥੇ ਕਿੱਥੇ? ਫਿਰ ਉੱਥੇ ਪਤਾ ਨਹੀਂ ਪੱਤੇ ਛੂ ਕੇ ਖਾ ਲਿਆ ਕਰਾਂਗੇ, ਇਹ ਕੁਛ ਮਿਲ ਜਾ ਕਰੇ, ਕਿਹੜਾ ਸ਼ਬਦ ਉੱਤੇ ਕਿੱਥੇ ਮਿਲਣਾ? ਅਤੇ ਮਫਲੀ ਗੁਦੈਲੇ ਰੋੜਾਂ 'ਤੇ ਸੋਣਾ ਪਿਆ ਕਰਨਗੇ। ਸੋ ਇਹ ਤਿੰਨੇ ਗੱਲਾਂ ਮਾਤਾ ਤਾਂ ਉਲਟ ਦੱਸੀਆਂ। ਕਹਿਣ ਲੱਗੀ, ਨਹੀਂ, ਫਕੀਰਾਂ ਦੀਆਂ ਰਮਜ਼ਾਂ ਹੁੰਦੀਆਂ ਹਨ, ਰਮਜ਼ਾਂ ਨੂੰ ਕੋਈ ਸਿਆਣਾ ਆਦਮੀ ਸਮਝਦਾ ਹੈ। ਕੋਈ ਗੱਲ ਤਾਂ ਸਮਝਾ ਕੇ ਕਹਿੰਦੇ, ਕੋਈ ਕੋਈ ਰਮਜ਼ ਮਾਰ ਦਿੰਦੇ ਹਨ, ਰਮਜ਼ਾਨ ਜਿਹੜੀਆਂ, ਰਮਜ਼ਾਨ ਨੂੰ ਸਮਝਣ ਵਾਲੇ ਵੀ ਕੋਈ ਉਹੀ ਜਿਹੀ ਅਕਲ ਵਾਲੇ ਚਾਹੀਦੇ ਹਨ। ਯਾਨੀ ਕਿਲਾ ਕੀ ਹੈ? ਕਿਲੇ ਦਾ ਮਤਲਬ ਸਤਸੰਗ ਹੈ। ਸਤਸੰਗ ਰੂਪੀ ਕਿਲੇ ਦੇ ਵਿੱਚ ਰਹੋ, ਕਿਲੇ ਦੇ ਵਿੱਚ ਦੁਸ਼ਮਣ ਦਾ ਬਲ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜੇ ਦੇ ਦੁਸ਼ਮਣ ਨੂੰ ਗਰਾਉਣ ਵਾਲੇ ਸਤਸੰਗ ਰੂਪੀ ਕਿਲੇ, ਉਹਨਾਂ ਤੋਂ ਬਚਾਅ ਹੁੰਦਾ। ਇੱਕ ਗੱਲ, ਦੂਜੀ, ਕੜਾਹ ਪ੍ਰਸ਼ਾਦ ਕੀ ਛਕਣਾ? ਜਦੋਂ ਅਤਿਅੰਤ ਭੁੱਖ ਲੱਗੇ ਕੁਛ ਵੀ ਛਕੋ, ਕੜਾਹ ਪ੍ਰਸ਼ਾਦ 'ਤੇ ਚੰਗਾ ਲੱਗੇ ਐਸਾ। ਤੋ ਤੀਸਰੀ ਗੱਲ ਮਖਮਲੀ ਗੁਦੈਲੇ 'ਤੇ ਕੀ ਸੋਣਾ? ਜਦੋਂ ਅਤਿਅੰਤ ਨੀਂਦ ਆਵੇ, ਭਾਵੇਂ ਰੋੜਾਂ 'ਤੇ ਸੌਂ ਜਾਓ, ਕੋਈ ਪਤਾ ਨਹੀਂ ਗੁਦੈਲੇ ਦੀ ਕੋਈ ਰੋੜ ਹੈ, ਸਰੀਰ ਦੀ ਬਖਬਰੀ ਹੋ ਜਾਂਦੀ, ਇਹੀ ਜਿਹੀ ਨੀਂਦ ਆਉਣੀ ਚਾਹੀਦੀ ਸੌਂ ਸਲੀਪ। ਇਸ ਕਰਕੇ ਤਿੰਨ ਗੱਲਾਂ ਦੱਸੀਆਂ ਬਾਬੇ ਫਰੀਦ ਨੂੰ। ਉਹਦੀ ਮਾਤਾ ਨੇ ਜਾ ਕੇ ਤਪੱਸਿਆ ਕਰਨ ਲੱਗ ਪਿਆ, ਬੜੀ ਕਠਿਨ ਤਪੱਸਿਆ ਕੀਤੀ, ਖੜ ਖੜ ਕੇ ਸੈਸੀ ਰਾਤ ਟਹਿਲ ਕੇ ਇਉਂ ਤਪ ਕੀਤਾ। ਤੋ ਸਰੀਰ ਸੁੱਕ ਕੇ ਤਪੱਸਿਆ ਦੇ ਵੇਲੇ, ਪ੍ਰਤੀਕਸ਼ਾ ਆਇਨ ਸਾਧਨ ਕਾਲ ਵੇਲੇ ਸਤਪੁਰਸ਼ਾਂ ਦੇ ਸਰੀਰ ਬਿਲਕੁਲ ਕਿਰਸ ਹੋ ਜਾਂਦੇ ਨੇ, ਕਿਉਂਕਿ ਚਾਰ ਗੱਲਾਂ ਕੁਦਰਤੀ ਸੰਕੋਚ ਕਰਦੇ ਨੇ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਬੋਲਣਾ, ਇਕਾਂਤ ਸੇਵਨ ਕਰਨਾ। ਇਹਨਾਂ ਦੁਆਰਾ ਮਨ ਦੀ ਇਕਾਗਰਤਾ, ਮਨ ਦੀ ਸ਼ੁੱਧੀ ਵਿਸ਼ੇਸ਼ ਹੁੰਦੀ ਚਲੀ ਜਾਂਦੀ, ਸਰੀਰ ਭਾਵੇਂ ਦੁਬਲੇ ਹੁੰਦੇ ਚਲੇ ਜਾਂਦੇ ਹਨ, ਫਿਰ ਠੀਕ ਹੋ ਜਾਂਦੇ, ਕੋਈ ਐਸੀ ਗੱਲ ਨਹੀਂ ਹੈ। ਸੋ ਇਸ ਤਰੀਕੇ ਸਿਰ ਫਰੀਦ ਨੇ ਬੜੀ ਕਠਿਨ ਤਪੱਸਿਆ ਕੀਤੀ, ਸਰੀਰ ਬਹੁਤ ਦੁਬਲਾ ਕਿਰਸ ਹੋ ਗਿਆ, ਅਤੇ ਗਰਮੀ ਸਰਦੀ ਚੱਲਣ ਕਰਕੇ ਸਰੀਰ ਦਾ ਰੰਗ ਕਾਲਾ ਹੋ ਗਿਆ। ਸੋ ਇੱਕ ਦਿਨ ਰਾਤ ਦੇ ਵੇਲੇ ਖੜਾ ਤਪ ਕਰ ਰਿਹਾ ਹੈ, ਇੱਕ ਲੁਹਾਰ ਮੋਢੇ 'ਤੇ ਕੁਹਾੜਾ, ਸਿਰ 'ਤੇ ਪਾਣੀ ਦਾ ਖੜਾ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ, ਉਸਨੂੰ ਉਸਦੇ ਕੋਇਲੇ ਬਣਾਵਾਂ। ਸੋ ਅੰਧੇਰਾ ਸੀ, ਇਹ ਫਰੀਦ ਖੜਾ ਤਪ ਕਰਦਾ ਸੀ, ਪ੍ਰਤੀਤ ਹੋਇਆ ਵੀ ਇਹ ਸੁੱਕੀ ਲੱਕੜ ਗਿੱਲੀ ਹੈ, ਸੁੱਕੀ ਗਿੱਲੀ ਦਾ ਪਤਾ ਲੱਗਦਾ। ਕੁਹਾੜੇ ਦਾ ਪਿਛਲਾ ਪਾਸਾ ਮਾਰ ਕੇ ਉਹਨੇ ਦੇਖਿਆ ਵੀ ਦੇਖਾਂ ਸੁੱਕੀ ਹੈ ਕਿ ਗਿੱਲੀ ਹੈ, ਗਿੱਲੀ ਦੀ ਆਵਾਜ਼ ਹੋਰ ਹੁੰਦੀ ਹੈ, ਸੁੱਕੀ ਦੀ ਆਵਾਜ਼ ਹੋਰ ਹੁੰਦੀ ਹੈ। ਜਦੋਂ ਪਿਛਲਾ ਪਾਸਾ ਪੀਣ ਮਾਰਿਆ ਫਰੀਦ ਦੇ ਸਿਰ ਵਿੱਚ, ਪਿਛਲਾ ਪਾਸਾ ਲੱਗਿਆ, ਉਸ ਮੌਕੇ ਫਰੀਦ ਨੇ ਉਸ ਲੁਹਾਰ ਪ੍ਰਥਾ ਇੱਕ ਇਹੋ ਜਿਹਾ ਸਲੋਕ ਉਚਾਰਨ ਕਰਕੇ ਦੱਸਿਆ। Thank you. ਦਾ ਕੰਧ ਕੁਹਾੜਾ ਸਿਰ ਖੜਾ ਬਣ ਕੇ ਸਰ ਲੋਹਾਰ ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆ ਸਿਰ 'ਤੇ ਕੜਾ ਹੈ ਪਾਣੀ ਦਾ ਮੋਢੇ 'ਤੇ ਕੁਹਾੜਾ ਹੈ ਲੋਹਾਰ ਵਣ ਵਿੱਚ ਸੁੱਕੀ ਲੱਕੜ ਢੂੰਡਦਾ ਫਿਰਦਾ ਕੋਇਲੇ ਬਣਾਉਣ ਵਾਸਤੇ ਪਰ ਪ੍ਰੀਤ ਕਹਿੰਦਾ ਮੈਂ ਇਹ ਤੋਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ ਤੂੰ ਇਹਦੇ ਕੋਇਲੇ ਬਣਾਉਣਾ ਚਾਹੁੰਦਾ ਇੱਥੇ ਆ ਇਹੀ ਜੀ ਦਿਸ਼ਾ ਸ਼ਾਇਦ 12 ਸਾਲ ਉਹਨੂੰ ਤਪ ਕੀਤਾ ਗਰਮੀਆਂ ਸਰਦੀਆਂ ਚੱਲੀਆਂ ਮੁੜ ਕੇ ਆਇਆ ਮਾਤਾ ਨੂੰ ਮਿਲਿਆ ਵਾਂ ਅਤੇ ਦੱਸਿਆ ਵਾਂ ਕਿਵੇਂ ਤਪ ਕੀਤਾ ਆਇਆ ਮਾਤਾ ਨੂੰ ਮੱਥਾ ਟੇਕਿਆ ਪੁੱਛਣ ਲੱਗੀ ਬੇਟਾ ਕਿਵੇਂ ਤਪ ਕੀਤਾ ਸਾਰੀ ਗੱਲ ਦੱਸੀ ਖਾਂਦਾ ਕੀ ਹੁੰਦਾ ਸੈਂ ਮਾਤਾ ਖਾਣ ਨੂੰ ਉੱਥੇ ਕੀ ਸੀ ਦਰੱਖਤਾਂ ਦੇ ਪੱਤੇ ਸੂ ਕੇ ਖਾ ਲੈਂਦੇ ਸੀ ਹੋਰ ਉੱਥੇ ਕੀ ਸੀ ਆਹ ਤੇਰਾ ਕੇਸੀ ਇਸ਼ਨਾਨ ਕਰਵਾ ਦਿਆਂ ਮਾਤਾ ਨੇ ਕੇਸੀ ਇਸ਼ਨਾਨ ਕਰਾਇਆ ਕੇਸੀ ਇਸ਼ਨਾਨ ਕਰਾ ਕੇ ਤੇਰੇ ਕੇਸ ਫਰੋਲਦੇ ਹਾਂ ਕੇਸ ਫਰੋਲਣ ਲੱਗੀ ਕੇਸਾਂ ਨੂੰ ਜਾਣ ਕੇ ਖਿੱਚਦੀ ਹੈ ਕੇਸ ਖਿੱਚਿਆਂ ਪੀੜਾ ਹੁੰਦੀ ਹੈ ਲਾਜ਼ਮੀ ਹੈ ਫਰੀਦ ਸੀ ਕਰਦਾ ਤਕਲੀਫ ਮਹਿਸੂਸ ਕਰਦਾ ਹੈ ਕਹਿਣ ਲੱਗੀ ਕਿਉਂ ਕਹਿੰਦਾ ਮਾਤਾ ਕੇਸ ਖਿੱਚਿਆਂ ਦੁੱਖ ਹੁੰਦਾ ਤਕਲੀਫ ਹੁੰਦੀ ਹੈ ਕਹਿਣ ਲੱਗੀ ਤੈਨੂੰ ਕੇਸ ਖਿੱਚਿਆਂ ਤਕਲੀਫ ਹੁੰਦੀ ਹੈ ਉਹਨਾਂ ਨੂੰ ਦੁੱਖ ਨਹੀਂ ਸੀ ਉਹਨਾਂ ਦੇ ਪੱਤੇ ਸੁੱਤ ਕੇ ਖਾਂਦਾ ਸੀ ਜਾਂ ਦਰਖਤਾਂ ਅਜੇ ਤੇਰੀ ਤਪੱਸਿਆ ਕਿਸੇ ਕੰਮ ਨਹੀਂ ਜਾ ਉਹ ਦਿੱਲੀ ਦੂਰ ਹੈ ਜਿੱਥੇ ਤੈਂ ਪਹੁੰਚਣਾ ਹੈ ਫਿਰ ਫਰੀਦ ਤੁਰ ਜਾਂਦਾ ਹੈ ਫਿਰ ਉੱਥੇ 10 ਦਿਨ ਕਾਠ ਦੀ ਇੱਕ ਰੋਟੀ ਬਣਾ ਲਈ ਥੋੜ੍ਹਾ ਬਹੁਤ ਜੋ ਕੁਛ ਮਿਲ ਗਿਆ ਉੱਥੇ ਸੰਤੋਖ ਕਰਨਾ ਔਰ ਕਾਠ ਦੀ ਰੋਟੀ ਕਿਸੇ ਨੇ ਕਹਿਣਾ ਫਰੀਦਾ ਰੋਟੀ ਖਾ ਕਹਿੰਦਾ ਕੁਝ ਖਾਧੀ ਕੋਈ ਪੱਲੇ ਬੰਨੀ ਹੋਈ ਅਜੇ ਤੱਕ ਜਿੱਥੇ ਉਹਦੀ ਗੱਦੀ ਉੱਥੇ ਪਈ ਹੋਈ ਹੈ ਕਾਠ ਦੀ ਰੋਟੀ ਉਹ ਜਿਹੇ ਸ਼ਲੋਕ ਉਸ ਅਵਸਥਾ ਦੇ ਇਉਂ ਮਿਲਦੇ ਹਨ
ਰੋਟੀ ਮੇਰੀ ਕਾਠ ਦੀ
ਮੇਰੀ ਕਾੜ ਦੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਰੋਟੀ ਕਾੜਦੀ ਹੈ ਇਹਦੇ ਨਾਲ ਨੂੰ ਸਬਜ਼ੀ ਭਾਜੀ ਦਾਲ ਕੀ ਹੈ ਮੇਰੀ ਭੁੱਖ ਹੈ ਇਤਿਹਾਸ ਇਹੋ ਜਿਹੇ ਸ਼ਲੋਕ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਸੰਤੋਖ ਵੱਲ ਇਸ਼ਾਰਾ ਇਹੋ ਜਿਹੇ ਸ਼ਲੋਕ ਉਸ ਵਕਤ 'ਤੇ ਮਿਲਣ 12 ਸਾਲ ਹੀ ਆਉਣ ਲੱਗਾ ਪਰ ਅਜੇ ਤੱਕ ਰੱਬ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਮਾਤਾ ਨੇ ਮੋੜ ਦਿੱਤਾ ਅਜੇ ਉਹ ਦਿੱਲੀ ਦੂਰ ਹੈ ਫਿਰ ਜਾ ਕੇ ਤਪਦਾ ਫਿਰ ਚਲਾ ਜਾਂਦਾ ਹੈ ਸਰੀਰ ਦੀ ਹਾਲ ਸੁੱਕ ਕੇ ਕੰਡਿਆਂ ਨੂੰ ਸੁੱਕਾ ਹੋਇਆ ਮੁਰਦੇ ਦੀ ਨੇ ਹੀ ਹੋਇਆ ਪਿਆ ਹੋਇਆ ਮੁਰਦਾ ਜਾਣ ਕੇ ਕਾਂ ਠੂੰਗਾ ਮਾਰਨ ਲੱਗ ਪੈਂਦੇ ਨੇ ਆ ਕੇ ਉਸ ਵਕਤ ਦੀ ਇਹੋ ਜਿਹੇ ਸਲੋਕ ਮਿਲਦੇ ਨਾ ਬਾਬੇ ਸਰੀਰ ਦੇ ਦਾ ਤਨ ਸੁੱਕਾ ਪਿੰਜਰ ਪਿਆ ਤਲੀਆਂ ਠੂੰਗੇ ਕਾਗ ਅਜੇ ਸ਼ਰਬ ਨਾ ਬੋੜਿਓ ਦੇਖ ਬੰਦੇ ਦੇ ਪਾਰ ਮੁਰਦੇ ਵੀ ਐਂ ਹੋ ਚੁੱਕਾ ਕਾਂ ਦਾ ਸੁਭਾਵ ਹੈ ਮੁਰਦਾ ਜਿੱਥੇ ਕੋਈ ਪਿਆ ਹੋਵੇ ਮਰਨ ਵਾਲਾ ਪਸ਼ੂ ਜਾਂ ਕੁਛ ਹੋਰ ਹੋਵੇ ਉਹਦੇ ਠੂੰਗਾ ਮਾਰ ਕੇ ਪਰਖਦਾ ਪਹਿਲੇ ਪੈਰਾਂ 'ਤੇ ਠੁੰਗਾ, ਹੌਲੀ ਹੌਲੀ ਛਲੰਗਾ ਮਾਰਦਾ ਮਾਰਦਾ ਅੱਖ ਵੱਲ ਜਾਂਦਾ, ਅੱਖ 'ਤੇ ਠੁੰਗ ਮਾਰ ਕੇ ਦੇਖਾਂ ਮਰਿਆ ਕਿ ਜਿਉਂਦਾ, ਮਰਿਆ ਫਿਰ ਖਾਂਦਾ। ਇਉਂ ਕਾਂ ਜਦੋਂ ਆ ਰਿਹਾ ਅੱਖ 'ਤੇ ਠੁੰਗ ਮਾਰਨ ਦੀ ਕੋਸ਼ਿਸ਼ ਕਰਦਾ, ਉਸ ਮੌਕੇ ਉਹਨੂੰ ਸੰਬੋਧਨ ਕਰਕੇ ਕਿਹਾ, ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਠੁੰਗੇ ਕਾ ਅਜੇ ਸਾਰਾ ਬਨ ਬੋੜੇ। ਦੇਖ ਬੰਦੇ ਦੇ ਭਾ ਕਾਗਾ ਕਰੰਗ ਢੋਲਿਆ ਸ਼ਗਲਾ ਖਾਇਆ ਮਾਸ, ਇਹ ਦੋਏ ਨੈਣ ਮਤ ਛੋ ਪਰ ਫਿਰ ਦੇਖਣ ਕੀ ਆਸ, ਕਾਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੇ, ਇਸ ਪਿੰਜਰੇ ਮੇਰਾ ਸ਼ਾਹ ਵਸੇ ਮਾਸ ਨਾ ਤਿੰਦੂ ਸਾਰੇ। ਉਸ ਅਵਸਥਾ ਦੇ ਇਹੋ ਜਿਹੇ ਸਲੋਕ ਆਉਂਦੇ ਹਨ।
ਦੇਖ ਲੈ ਬੰਦੇ ਦੇ ਭਾਗ ਅਜੇ ਬਿਨਾ ਰੱਬ ਦੌੜਿਆ, ਦੇਖ ਲੈ ਬੰਦੇ ਦੇ ਅਜੇ ਬਿਨਾ ਰੱਬ ਦੌੜਿਆ।
ਇਹੋ ਜਿਹੇ ਸਲੋਕ ਉਚਾਰਨ ਕੀਤੇ, ਫਿਰ ਸਰੀਰ ਦੇ ਸ਼ੌਕ ਵਿੱਚ ਆ ਕੇ ਪੈਰਾਂ ਨੂੰ ਸੰਗਲ ਬਣ ਕੇ ਖੂਹ ਵਿੱਚ ਪੁੱਠਾ ਵੀ ਲਟਕਦਾ। ਇਹੋ ਜਿਹੇ ਸਾਧਨ ਆਪਣੇ ਆਪ ਹੀ ਕੀਤੇ, ਅਜੇ ਤੱਕ ਨਗੂਰਾ ਸੀ, ਬੇਪੀਰਾ ਸੀ। ਇਹ ਅਸੂਲਨ ਗੱਲ ਹੈ, ਬੇਪੀਰੇ ਨੂੰ ਨਗੂਰੇ ਪੁਰਸ਼ ਨੂੰ ਰੱਬ ਦਾ ਮਿਲਾਪ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਕਿਸੇ ਨੇ ਫਿਰ ਫਰੀਦ ਨੂੰ ਦੱਸਿਆ, ਫਰੀਦਾ ਇਉਂ ਨਹੀਂ ਰੱਬ ਮਿਲਣਾ, ਕਿੰਨੇ ਸਾਲ 36 ਸਾਲ ਗੁਜ਼ਰ ਗਏ ਹੱਟ ਤਪ ਕਰਦੇ ਨੇ, ਇਉਂ ਨਹੀਂ ਮਿਲਣਾ। ਮਿਲਿਆ ਨੂੰ ਮਿਲ ਜੇ ਤਾਂ ਮਿਲਣਾ ਹੈ, ਉਹਨਾਂ ਨੂੰ ਰਸਤਾ ਸਹੀ ਆਉਂਦਾ, ਉਹ ਆਪ ਮਿਲੇ ਹੁੰਦੇ ਨੇ, ਉਸ ਰਸਤੇ ਦੂਸਰਿਆਂ ਨੂੰ ਚਲਾਉਂਦੇ ਹਨ। ਇੱਕ ਖਵਾਜੇ ਦੀ ਅਜਮੇਰ ਇੱਕ ਅਰਥ ਲੋਕ ਸਨ, ਮਹਾਂਪੁਰਖਾਂ ਨੂੰ ਜਾ ਕੇ ਫਰੀਦ ਮਿਲਦਾ ਹੈ, ਉਹਨਾਂ ਦੀ ਸੰਗਤ ਅਖਤਿਆਰ ਕਰਦਾ ਹੈ। ਉੱਥੇ ਪਹਿਲੇ ਦਿਨ ਹੀ ਇਤਨੀ ਸ਼ਾਂਤੀ ਆਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਨਹੀਂ ਸੀ ਆਈ। ਪਹਿਲੇ ਦਿਨ ਇਉਂ ਦੱਸਿਆ, ਬੇਪੀਰੇ ਪੁਰਸ਼ ਦੀ 100 ਸਾਲ ਦੀ ਰਿਆਜ਼ਤ ਦੇ ਨਾਲੋਂ ਮਹਾਂਪੁਰਸ਼ ਦੀ 1 ਘੜੀ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਫਰੀਦ ਨੇ ਉੱਥੇ ਆਪਣਾ ਸ਼ੌਕ ਜ਼ਾਹਰ ਕੀਤਾ, ਉਹਨਾਂ ਨੇ ਸਹੀ ਸਹੀ ਰਸਤਾ ਰੱਬ ਦੇ ਮਿਲਣ ਦਾ ਦੱਸਿਆ, ਫਿਰ ਉਸਦੀ ਕਮਾਈ ਕੀਤੀ, 2 ਗੱਲਾਂ ਕੀਤੀਆਂ, ਭਜਨ ਕੀਤਾ ਔਰ ਦੂਸਰੀ ਸੇਵਾ ਕੀਤੀ। ਸੇਵਾ ਤਪੱਸਿਆ ਦੇ ਥਾਂ ਹੈ, ਭਜਨ ਮਨ ਨੂੰ ਟਿਕਾਉਣ ਵਾਸਤੇ ਪ੍ਰਾਣਾਯਾਮ ਦੇ ਥਾਂ ਹੈ, 2 ਗੱਲਾਂ ਗੁਰੂ ਘਰ ਵਿੱਚ ਮੁੱਖ ਨੇ। ਸੰਯਮ ਕਰਦੇ ਕਰਦੇ 12 ਸਾਲ ਗੁਜ਼ਰਨ ਵਾਲੇ ਹੋਏ, ਸੋ ਕੀ ਸੇਵਾ ਕਰਦਾ ਹੁੰਦਾ ਫਰੀਦ, ਹੋਰ ਜਿੱਥੇ ਸੇਵਾ ਸੀ। ਸਵਖਤੇ ਅੰਮ੍ਰਿਤ ਵੇਲੇ ਉੱਠ ਕੇ ਜਲ ਗਰਮ ਕਰਕੇ, ਉਹਨਾਂ ਦਾ ਸਰੀਰ ਬਹੁਤ ਬਿਰਧ ਸੀ ਮਹਾਂਪੁਰਖਾਂ ਦਾ, ਗਰਮ ਜਲ ਨਾਲ ਇਸ਼ਨਾਨ ਕਰਵਾਇਆ ਕਰਦਾ। ਕਿਸੀ ਮਤਮਤਾਂਤਰ ਵਿੱਚ ਵੀ ਭਾਵੇਂ ਪੂਰਨ ਪੁਰਖ ਹੋਣ, ਉਹ ਸਵੇਰੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸਮਾਧੀ ਵਿੱਚ ਪੈਣੇ, ਪ੍ਰਭੂ ਦੇ ਧਿਆਨ ਵਿੱਚ ਜੁੜਦੇ, ਇਉਂ ਜਲ ਗਰਮ ਕਰਕੇ ਇਸ਼ਨਾਨ ਕਰਾਇਆ ਕਰਦਾ ਸੀ ਉਹਨਾਂ ਸਮੇਂ ਵਿੱਚ। ਅੱਜ ਕੱਲ੍ਹ ਮੰਗੂ ਸਾਧਨ ਹੈ ਨਹੀਂ ਸਨ, ਬਿਜਲੀ ਵਿਦਯੁਤ ਨਾਮ ਨਿਸ਼ਾਨ ਨਹੀਂ ਸੀ ਸਾਡੇ ਦੇਸ਼ ਦੇ ਵਿੱਚ, ਤੋ ਗੋਹੇ ਗਾਏ ਇਕੱਠੇ ਕਰਕੇ ਰੱਖਣੇ, ਧੂੰਏ ਲਾ ਕੇ ਰੱਖਣੇ, ਸਵੇਰੇ ਯਤਨਾਂ ਨਾਲ ਮਚਾ ਕੇ ਜਲ ਗਰਮ ਕਰਨਾ, ਫਿਰ ਇਸ਼ਨਾਨ ਕਰਾਇਆ ਕਰਦਾ ਸੀ। ਜਦੋਂ 12 ਸਾਲ ਪੂਰੇ ਹੋਣ ਵਾਲੇ ਹੋਏ, ਜਿਵੇਂ ਆਮ ਸਕੂਲਾਂ ਕਾਲਜਾਂ ਵਿੱਚ ਇਮਤਿਹਾਨ ਹੁੰਦੇ ਹਨ, ਇਸੀ ਤਰ੍ਹਾਂ ਇੱਧਰ ਵੀ ਇਮਤਿਹਾਨ ਹੁੰਦੇ ਹਨ। ਹਰ ਸਤਪੁਰਸ਼ ਆਪਣੇ ਸਮੇਂ ਦੇ ਵਿੱਚ ਆਪਣੇ ਆਪਣੇ ਜਗਿਆਸੂਆਂ ਦੇ ਇਮਤਿਹਾਨ ਲੈਂਦੇ ਹੀ ਰਹੇ। ਕਈ ਬੜੇ ਅੱਛੇ ਨੰਬਰਾਂ 'ਚ ਪਾਸ ਹੁੰਦੇ ਨੇ, ਕਈ ਥੋੜ੍ਹਿਆਂ 'ਚ, ਕੋਈ ਕਿਵੇਂ। ਇਸੀ ਤਰ੍ਹਾਂ ਕਸੌਟੀ ਲਈ ਤਾਂ ਕਬੀਰ ਕਸੌਟੀ, ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਵਾਸ ਹੋਏ। ਇਉਂ ਰਾਤ ਦੇ ਵੇਲੇ ਅੱਜ ਐਸੀ ਖੇਲ ਵਰਤੀ, ਮੀਂਹ ਪੈਣ ਲੱਗ ਪਿਆ ਅਤੇ ਇੰਨਾ ਨਾ ਪਾਣੀ ਫਿਰਦਾ, ਜਿਹੜੀ ਅੱਗ ਉੱਗ ਰੱਖੀ ਸੀ ਧੂੰਆਂ ਵਗੈਰਾ ਲਾ ਕੇ ਸਭ ਬੁੱਝ ਜਾਂਦੀ ਹੈ, ਬਾਲਣ ਵੀ ਖਿੱਚ ਜਾਂਦਾ। ਵਕਤ ਸਿਰ ਜਾਗ ਆਈ, ਦੇਖਿਆ ਉਹ ਕੀ ਕੀਤਾ ਜਾਏ, ਚਾਰ ਸਵੇਰੇ ਘਟਾ ਟੋਪ ਹੈ, ਹੁਣ ਜਲ ਗਰਮ ਕਰਕੇ ਇਸ਼ਨਾਨ ਕਰਾਵਾਂ ਤਾਂ ਕਿਵੇਂ ਨਹੀਂ ਕਰਾਉਂਦਾ, ਅਤੇ ਕਰੜਾ ਪਰਚਾ ਹੈ ਫੇਲ ਹੁੰਦਾ। ਹਾਂ, ਸਹੀਓਂ ਵਿਚਾਰਾਂ ਕਰਦਾ, ਅਸੀਂ ਸੋਚਿਆ ਬਈ ਕੁਛ ਵੀ ਹੋ ਜਾਏ ਸਰੀਰ ਤੱਕ ਤਾਂ ਲਗਾ ਦੇਣਾ ਆਪਣਾ ਫਰਜ਼ ਹੈ, ਅੱਗੇ ਰੱਬ ਦੀ ਰੱਬ ਜਾਣੇ। ਸ਼ਹਿਰ ਚੱਲੀਏ, ਉੱਥੋਂ ਜੇ ਕੋਈ ਅੱਗ ਦਾ ਚਿੰਗਾੜਾ ਮਿਲ ਜਾਵੇ ਲਿਆ ਕੇ ਜਲ ਗਰਮ ਕਰਕੇ ਇਸ਼ਨਾਨ ਕਰਾਉਣ ਦਾ ਉਪਰਾਲਾ ਕਰੀਏ। ਸ਼ਹਿਰ ਨੂੰ ਤੁਰਿਆ ਜਾਂਦਾ, ਨਾਲੇ ਇਉਂ ਪੜਦਾ ਜਾਂਦਾ ਹੈ। ਜੇ ਮੈਂ ਚੱਲਦਾ ਤਾਂ ਖਿੱਚਦੀ ਹੈ ਕੰਬਲੀ, ਜੇ ਮੈਂ ਚੱਲਦਾ ਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਅਖੀਰ ਆਪਣੀ ਦ੍ਰਿੜਤਾ, ਆਪਣੀ ਮੁਸ਼ਕਿਲ ਮਿਜ਼ਾਜੀ, ਪੱਕਾ ਇਰਾਦਾ। ਪੱਕੇ ਇਰਾਦੇ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ, ਦੁਨੀਆਂ ਦੇ ਕੰਮ ਵੀ ਨਹੀਂ ਹੁੰਦੇ। ਜੇ ਕੋਈ ਕਹੇ ਇੱਕ ਦਿਨ 'ਚ ਘਬਰਾ ਜਿਹਾ ਕੰਮ ਠੀਕ ਨਹੀਂ ਆਇਆ, ਫਿਰ ਦੂਜੇ ਦਿਨ ਦੂਜੇ ਕੰਮ 'ਚ ਘਬਰਾ ਜੇ, ਫਿਰ ਕਿੰਨੇ ਕੰਮ ਹੋ। ਪੱਕਾ ਪਹਾੜ ਵਰਗਾ ਇਰਾਦਾ ਹੋਵੇ, ਉਹ ਆਦਮੀ ਸਫਲਤਾ ਪ੍ਰਾਪਤ ਕਰਦਾ ਹੈ, ਭਾਵੇਂ ਵਿਵਹਾਰ ਹੈ ਭਾਵੇਂ ਪਰਮਾਰਥ ਹੈ। ਇਸ ਤਰੀਕੇ ਫਿਰ ਅਗਲੇ ਸਲੋਕ ਵਿੱਚ ਆਪਣਾ ਹੀ ਇਹੋ ਜਿਹਾ ਦ੍ਰਿੜ ਇਰਾਦਾ ਦਰਸਾ ਰਹੇ ਨੇ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਤੋਰੀ ਬਣ ਜਾਵੇ, ਹਾਂ।
जो सी जो कुंगली अलो वर्षे ने जाए मिला तेन साजना तुटे नाही ने यो पड़े शहर नाल है उत्थे सारे शहर च फिरदे ने भला सवेर दा वेला सर्दी दा होवे मौसम मीं बेअंत पैंदा होवे कालियां घटां ते अतमारियां नाल अधीन दा होवे केड़ा जागदा होवे कोई रब दा प्यारा या कोई दुखी बीमार जागे उस वेले सारे शहर च फिरिया अखीर एक मकान दे उपर चवारे च रोशनी नजर आई और विश्वा दा मकान सी। सो आवाज दिती उपरों आवाज आई उपरा तू कौन है फरीद उपर चढ़ गया कहण लगा माता मैं फरीद की गल मैं मुर्शिद दा इशनान कराउणा जल गर्म करके मेरी अग बुझगी जे अग दा चिंगाड़ा मिल जे किवें बड़ी मेहरबानी होवे उसदे चित नूं प्रेर दिता और ताई आई कहण लगी फरीद दा अग सस्ती नहीं मिलनी अख दी डेली कट के दे जा उन्हें अग का चिंगाड़ा लै जा। यह सुन के फरीद बड़ा प्रसन्न होया कहन लगा यह तो बहुत ही सस्ता सौदा है जे सिर दे बदले मिल जाए तो भी सस्ता है सिर दिते नहीं दसम पातशाह ता जाके मिलिया स्वयं करके क्योंकि सत वस्तु के बदले असत वस्तु कुछ मैंने ही नहीं रखनी शरीर नाशवंत है फिर भी नहीं रहना दुखों का घर है रोगों का मंदिर है काम क्यों लो मंकार रहन के पशुओं का यह जंगल है इस दे बदले जे सत वस्तु वाहिगुरु आनंद का सागर मिल जाए कि ना सस्ता सौदा है पर कदर वाले ने फरीद कह लगे लै अख की डेली कर लै माता इन्ना अग का चिंगाड़ा दे दे अपने आप कर चाकू लैके अख की डेली कट के अगे रख दिता पट्टी बल नहीं अखते अग का चिंगाड़ा मिल गया बड़िया मुश्किल लिया जल गर्म किया किमें किमें तय दिन चढ़ गया इनान वगैरह करा के सतपुरश अपने स्वयं स्वरूप के ध्यान में जो आनंद का सागर है वह भी लवलीन हो गए बैठे पहर दिन चढ़े आवाज दी फरीद ने बुलाया फरीद आया अख ते पट्टी बनी है कह लगे की गल है पट्टी बनी है कह लगे महाराज आई है कहने दुखनी आई है अख चंगा कहते खोल दे जे आई है दिनों को छोटी आई है अख साबत है ओ प्रभु की जोत जिदे वास्ते इतनी देर 36 साल कठिन तप करता रहा 12 साल सेवा से ਉਹ ਜੋਤ ਪ੍ਰਕਾਸ਼ ਕਰਿਆ ਗਿਆ ਅੰਤਰਾਤਮਾ ਪ੍ਰਭੂ ਵਾਹਿਗੁਰੂ ਦਾ ਸਾਖਿਆਤ ਹੋ ਗਿਆ ਰੱਬ ਦਾ ਮਿਲਾਪ ਹੋ ਗਿਆ ਫਰੀਦ ਨੇ ਹਾਲ ਹੋ ਗਿਆ ਉਹ ਫਰੀਦ ਅਤੇ ਫਰੀਦ ਯਾਨੀ ਫਕੀਰੀ ਫਕੀਰਾਂ ਦਾ ਸਿਰਤਾਜ ਬੜੀ ਦੁਨੀਆਂ ਦਾ ਭੁਲਾ ਅਤੇ ਲੱਖਾਂ ਦਾ ਆਈ ਸੋ ਉਹ ਕਾਹਦੀ ਕਿਰਪਾ ਮਾਤਾ ਦੀ ਸਿੱਖਿਆ ਦੀ ਕਿਰਪਾ ਹੈ ਵਾਰ ਵਾਰ ਮਾਤਾ ਨੇ ਸਿੱਖਿਆ ਦੇ ਕੇ ਉਹਨੂੰ ਤਪੱਸਿਆ ਭਜਨ ਵੱਲ ਪ੍ਰੇਰਿਆ ਤਾਂ ਅਤੇ ਇੰਨੀਆਂ ਜੀ ਮਾਤਾਵਾਂ ਨੂੰ ਧੰਨਤਾ ਯੋਗ ਦੱਸਿਆ ਤਿੰਨ ਧੰਨ ਜਿਹੜੇ ਦੀ ਮਾਂ ਆਏ ਸਤਿ
ਤਨ ਤਨ ਨੇ ਜਣੇਂਦੀਆਂ
Thank you.
इसी तरह ध्रुव की माता ने भी शिक्षा दी और शिक्षा सुन के ध्रुव लगन लग जाती है। हुण गुरु स्तोत्र विच बोलो समा आज्ञा नहीं दे रहा।
धन है धन है धन है गुरु नानक साहिब धन
Thank you.
I'm gonna go get some more.